ਹਰ ਗੋਪਾਲ ਬਣੀਆਂ ਭਾਈ ਧਿਆਨ ਸਿੰਘ ਮਾਜਰੀ ਤੋਂ ਚੱਲਿਆ ਹੈ। 600 ਰੁਪਈਏ ਦਾ ਰਸਤੇ ਵਿੱਚ ਵਪਾਰ ਕਰਕੇ 3000 ਰੁਪਈਆ ਇਕੱਠਾ ਕਰਕੇ ਲੈ ਕੇ ਆਪਣੇ ਨਗਰ ਉਜੈਨ ਪਹੁੰਚਿਆ। ਆਪਣੇ ਪਿਤਾ ਬਿਸੰਬਰ ਦਾਸ ਨੂੰ ਮਿਲਿਆ। ਬਿਸੰਬਰ ਦਾਸ ਨੇ ਜਦੋਂ ਸਾਰੀ ਗੱਲ ਸੁਣੀ, ਸੁਣ ਕੇ ਆਖਿਆ, ਬੇਟਾ ਆਹ ਤੂੰ ਕਿਹੜਾ ਕੱਚ ਵਿਹਾਜ ਕੇ ਲੈ ਆਇਆ? ਸੱਚ ਨੂੰ ਛੱਡ ਕੇ ਕੱਚ ਲੈ ਆਇਆ, ਇਸ ਕੱਚ ਦਾ ਤੈਨੂੰ ਕੀ ਲਾਭ ਹੋਣਾ? ਹਾਲੇ ਵੀ ਕੁਝ ਨਹੀਂ ਵਿਗੜਿਆ। ਆਪਣਾ ਹਿਰਦਾ ਸਰਲ ਕਰਕੇ ਮੇਰੇ ਨਾਲ ਚੱਲ ਤੇ ਕਲਗੀਧਰ ਦੇ ਚਰਨਾਂ ਚ ਪਹੁੰਚ ਕੇ ਆਪਣੀ ਭੁੱਲ ਬਖਸ਼ਾਈਏ। ਪਰ ਹਰਗੋਪਾਲ ਦਾ ਦਿਮਾਗ ਫਿਰਿਆ ਹੋਇਆ ਸੀ, ਨਹੀਂ ਮੰਨਿਆ। ਵਪਾਰ ਕਰਦਾ ਰਿਹਾ, ਦਿਨਾਂ ਵਿੱਚ 10000 ਰੁਪਈਆ ਕਮਾ ਲਿਆ, ਬੜਾ ਖੁਸ਼ ਹੈ। ਪਰ ਗੁਰ ਅਵੱਗਿਆ ਦਾ ਦੋਸ਼ ਤਾਂ ਲੱਗਣਾ ਹੀ ਸੀ ਨਾ, ਕੁਝ ਦਿਨਾਂ ਵਿੱਚ ਜਿੰਨਾ ਕਮਾਇਆ ਸੀ ਸਭ ਉੱਜੜ ਗਿਆ। ਇਹੋ ਜਿਹੀ ਹਾਲਤ ਬਣ ਗਈ ਕਿ ਘਰ ਵੀ ਗਿਰਵੀ ਰੱਖਣਾ ਪੈ ਗਿਆ, ਕੁਝ ਵੀ ਨਹੀਂ ਰਿਹਾ। ਫਿਰ ਇਹਨੂੰ ਸਮਝ ਆਈ ਤੇ ਆਪਣੇ ਪਿਤਾ ਦੀ ਸ਼ਰਨ ਚ ਪਿਆ। ਕਹਿੰਦਾ, ਪਿਤਾ ਜੀ ਚੱਲੋ ਗੁਰੂ ਕਲਗੀਧਰ ਦੇ ਚਰਨਾਂ ਚ। ਬਿਸੰਬਰ ਦਾਸ ਆਪਣਾ ਪਰਿਵਾਰ ਲੈ ਕੇ ਆਨੰਦਪੁਰ ਸਾਹਿਬ ਨੂੰ ਚੱਲਿਆ। ਰਸਤੇ ਚ ਪਹਿਲਾਂ ਧਿਆਨ ਸਿੰਘ ਮਾਜਰੀ ਦੇ ਘਰ ਆ ਕੇ ਠਹਿਰਿਆ, ਉਹਨੂੰ ਮਿਲਿਆ, ਉਹਨੂੰ ਸਾਰੀ ਗੱਲ ਦੱਸੀ ਔਰ ਨਾਲ ਲਿਆ। ਆਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਚਰਨਾਂ ਚ ਪਹੁੰਚੇ, ਮਹਾਰਾਜ ਜੀ ਦੇ ਚਰਨਾਂ ਚ ਨਮਸਕਾਰ ਕਰਕੇ ਬੇਨਤੀ ਕਰਕੇ ਆਪਣੀ ਭੁੱਲ ਬਖਸ਼ਾਈ। ਬਖਸ਼ਣਹਾਰ ਬਖਸ਼ੰਦ ਸਤਿਗੁਰਾਂ ਨੇ ਇਹਨਾਂ ਨੂੰ ਬਖਸ਼ ਲਿਆ। ਆਖਿਆ, ਬਿਸੰਬਰ ਦਾਸ ਤੂੰ ਸਾਡਾ ਪੂਰਵਲੇ ਜਨਮਾਂ ਦਾ ਸੇਵਕ ਹੈ, ਪੂਰਵਲੇ ਜਨਮਾਂ ਤੋਂ ਸਾਡੇ ਘਰ ਦਾ ਸਿੱਖ ਹੈ, ਇਹ ਤੇਰੀ ਪਰਖ ਦੀ ਘੜੀ ਸੀ, ਐਸਾ ਹੋਣਾ ਸੀ, ਇਹ ਹੋਣੀ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ, ਜਿਹੜੀ ਹੋਣੀ ਹੈ ਉਹ ਵਰਤ ਕੇ ਰਹਿੰਦੀ ਹੈ। ਸਾਡੇ ਪਿਤਾ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਵੀ ਬਚਨ ਨੇ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹ ਤਾਂ ਹੋਣੀ ਹੈ, ਇਹ ਤਾਂ ਵਰਤਣੀ ਇਸੇ ਤਰ੍ਹਾਂ ਸੀ, ਇਸ ਕਰਕੇ ਤੁਸੀਂ ਆਪਣੇ ਹਿਰਦੇ ਦਾ ਸੰਦੇਹ ਤਿਆਗ ਦਿਓ। ਸਤਿਗੁਰਾਂ ਨੇ ਬਚਨ ਕੀਤਾ, ਕੱਲ ਨੂੰ ਸਾਡੀ ਸਭਾ ਵਿੱਚ ਆਉਣਾ। ਅਗਲੇ ਦਿਨ ਭਾਈ ਬਿਸੰਬਰ ਦਾਸ ਆਪਣੇ ਬੇਟੇ ਨੂੰ ਨਾਲ ਲੈ ਕੇ, ਪਰਿਵਾਰ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਇਆ ਹੈ ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅਰਦਾਸਾਂ ਦੱਸ ਰਹੇ ਨੇ। 101 ਅਰਦਾਸਾਂ ਦੀ ਕਥਾ ਆਰੰਭ ਹੋ ਰਹੀ ਹੈ ਕਿ ਸਿੱਖ ਨੂੰ ਕਦੋਂ ਕਦੋਂ ਅਰਦਾਸ ਕਰਨੀ ਚਾਹੀਦੀ ਹੈ। ਅਰਦਾਸ ਸ਼ਬਦਾਂ ਦਾ ਕੋਈ ਹੇਰ ਫੇਰ ਨਹੀਂ ਹੈ, ਅਰਦਾਸ ਇੱਕ ਬੰਦਗੀ ਹੈ, ਅਰਦਾਸ ਕੇਵਲ ਲਫ਼ਜ਼ ਨਹੀਂ ਹਨ, ਅਰਦਾਸ ਭਗਤੀ ਹੈ ਔਰ ਭਗਤੀ ਤਾਂ ਸਦਾ ਹੀ ਕਰਦੇ ਰਹਿਣਾ ਚਾਹੀਦਾ ਨਾ। ਇਸ ਕਰਕੇ ਸਿੱਖ ਨੂੰ ਅਰਦਾਸਾਂ ਵੀ ਸਦਾ ਗੁਰੂ ਚਰਨਾਂ ਚ ਕਰਦੇ ਰਹਿਣਾ ਚਾਹੀਦਾ। ਰਾਗੀ ਸਿੰਘ ਪੜ੍ਹ ਰਹੇ ਸੀ, ਨਾਨਕ ਕੀ ਅਰਦਾਸ, ਕਿ ਸਾਡੀ ਤਾਂ ਗੁਰੂ ਚਰਨਾਂ ਵਿੱਚ ਅਰਦਾਸ ਹੀ, ਖਾਲੇ ਕੀ ਚਰ, ਜਿਹਦੇ ਅੱਗੇ ਕੋਈ ਜ਼ੋਰ ਨਾ ਚੱਲੇ, ਕੋਈ ਤਾਣ ਨਾ ਚੱਲੇ, ਉਹਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਨੀ ਚਾਹੀਦੀ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਬਿਘਨ ਨਾ ਕਉ ਲਾਗੈ, ਜਾਂ ਕੀ ਪ੍ਰਭ ਆਗੈ। ਅਰਦਾਸ, ਅਰਦਾਸ ਬੰਦਗੀ ਹੈ, ਅਰਦਾਸ ਭਗਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਜੋ 101 ਅਰਦਾਸਾਂ ਸਤਿਗੁਰੂ ਕਲਗੀਧਰ ਜੀ ਨੇ ਦੱਸੀਆਂ ਨੇ, ਆਪਾਂ ਸਾਰੇ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਕੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਸਤਿਗੁਰ ਆਏ ਸਭਾ ਮੈਂ ਸਿੱਖਣ ਸ਼੍ਰੀ ਗ੍ਰੰਥ।
ਸਤਿਗੁਰੂ ਜੀ ਚੱਲ ਕੇ ਆਪਣੀ ਸਭਾ ਵਿੱਚ, ਆਪਣੇ ਦੀਵਾਨ ਵਿੱਚ ਆਏ ਹਨ। ਐਸੇ ਸਤਿਗੁਰੂ ਜੀ ਜੋ ਆਪਣੇ ਸਿੱਖਾਂ ਦੀ ਸ਼੍ਰੇ ਕਰਨ ਵਾਲੇ ਹਨ। ਸ਼੍ਰੇ ਦਾ ਮਤਲਬ ਹੁੰਦਾ ਹੈ ਕਲਿਆਣ, ਮੁਕਤੀ। ਆਪਣੇ ਸਿੱਖਾਂ ਨੂੰ ਮੁਕਤੀ ਦਾ ਦਾਨ ਦੇਣ ਵਾਲੇ, ਮੋਕਸ਼ ਦਾ ਦਾਨ ਦੇਣ ਵਾਲੇ ਸਤਿਗੁਰੂ ਗੁਰੂ ਕਲਗੀਧਰ ਜੀ ਆਪਣੀ ਸਭਾ ਵਿੱਚ ਆਏ ਹਨ।
ਸਿੱਖ ਬਣੀਆਂ ਤਵ ਨਮੋ ਕਰ ਥਿਰਿਓ ਨਿਕਟ ਭਗਵੰਤ।
ਇਹਨੇ ਨੂੰ ਇਹ ਬਣੀਆਂ ਸਿੱਖ ਬਿਸੰਬਰ ਦਾਸ, ਇਹ ਵੀ ਆ ਗਿਆ ਗੁਰੂ ਸਾਹਿਬ ਦੇ ਦਰਬਾਰ ਵਿੱਚ, ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਝੁੱਕ ਕੇ ਗੁਰੂ ਚਰਨਾਂ ਵਿੱਚ ਵੰਦਨਾ ਕਰਕੇ, ਨਮਸਕਾਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਗਿਆ ਹੈ।
ਜੋ ਪਈ ਸ਼੍ਰੀ ਮੁਕਤੇ ਗੁਰ ਮਿਰਦਲ ਬਖਾਨੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵਕਤ ਬੋਲੇ, ਬੜੇ ਮਿਰਦਲ ਕੋਮਲ ਜੇ ਬਚਨ ਮਹਾਰਾਜ ਜੀ ਬੋਲੇ ਹਨ।
ਕਉ ਸਿੱਖਾ ਇੱਛਾ ਕਿਆ ਠਾਨੇ।
ਮਹਾਰਾਜ ਜੀ ਕਹਿੰਦੇ, ਹਾਂ ਭਾਈ ਸਿੱਖਾ ਦੱਸ ਤੇਰੀ ਕੀ ਇੱਛਾ ਹੈ। ਬਿਸੰਬਰ ਦਾਸ ਨੂੰ ਮਹਾਰਾਜ ਜੀ ਪੁੱਛਣ ਲੱਗੇ, ਕਹਿੰਦੇ ਹਾਂ ਭਾਈ ਸਿੱਖਾ, ਦੱਸ ਤੇਰੇ ਮਨ ਦੀ ਕੀ ਇੱਛਾ ਹੈ?
ਹਮ ਪਗ ਕੇ ਨਿਰਮਲ ਸਿੱਖ ਹੈ,
ਸਾਡੇ ਚਰਨਾਂ ਦਾ ਨਿਰਮਲ ਸਿੱਖ ਹੈ, ਤੂੰ ਸਾਡੇ ਚਰਨਾਂ ਦੀ ਸਿੱਖੀ ਧਾਰਨ ਕੀਤੀ ਹੈ, ਤੇਰੇ ਅੰਦਰ ਨਿਰਮਲ ਪੁਣਾ ਹੈ, ਤੂੰ ਪਵਿੱਤਰ ਹੈ, ਤੇਰਾ ਹਿਰਦਾ ਸ਼ੁੱਧ ਹੈ, ਸਰਲ ਹਿਰਦਾ ਹੈ, ਨਾਲੇ ਇਸੇ ਜਨਮ ਦਾ ਸਿੱਖ ਨਹੀਂ, ਤੂੰ ਸਾਡਾ ਪੂਰਬਲੇ ਜਨਮਾਂ ਦਾ ਵੀ ਸਿੱਖ ਹੈ, ਇਸ ਕਰਕੇ ਦੱਸ ਤੂੰ ਸਾਡੇ ਚਰਨਾਂ ਦਾ ਨਿਰਮਲ ਸਿੱਖ ਹੈ, ਤੇਰੇ ਮਨ ਦੀ ਕੀ ਇੱਛਾ ਹੈ?
ਦਿਸ਼ ਦੱਖਣ ਮੈਂ ਇੱਕ ਤੂੰ ਆ,
ਦੱਖਣ ਦਿਸ਼ਾ ਦੇ ਵਿੱਚ ਇੱਕ ਤੂੰ ਹੀ ਸਾਡਾ ਪਿਆਰ ਵਾਲਾ ਸਿੱਖ ਹੈ। ਉਦਾਂ ਤਾਂ ਦੱਖਣ ਦਿਸ਼ਾ ਬੜੀ ਵੱਡੀ ਹੈ, ਪਰ ਸਾਡੇ ਨਾਲ ਪਿਆਰ ਕਰਨ ਵਾਲਾ, ਸਾਡੇ ਨਾਲ ਪ੍ਰੀਤ ਕਰਨ ਵਾਲਾ ਇੱਕ ਤੂੰ ਹੀ ਉਸ ਇਲਾਕੇ ਚ ਰਹਿਣ ਵਾਲਾ ਸਾਡਾ ਸਿੱਖ ਹੈ।
ਦੱਖਣ ਬਿਖੈ ਸਿੱਖ ਹੈ ਥੋੜੇ,
ਦੱਖਣ ਦਿਸ਼ਾ ਵਿੱਚ ਸਾਡੇ ਸਿੱਖ ਥੋੜੇ ਨੇ। ਉਹਨਾਂ ਸਮਿਆਂ ਵਿੱਚ ਦੱਖਣ ਦਿਸ਼ਾ ਚ ਕੋਈ ਬਹੁਤੀ ਸਿੱਖੀ ਨਹੀਂ ਸੀ। ਕਲਗੀਧਰ ਜੀ ਕਹਿੰਦੇ ਦੱਖਣ ਦਿਸ਼ਾ ਦੇ ਵਿੱਚ ਸਾਡੇ ਥੋੜੇ ਸਿੱਖ ਹਨ, ਕੋਈ ਉੱਥੇ ਸਿੱਖਾਂ ਦੀ ਬਹੁਤੀ ਗਿਣਤੀ ਨਹੀਂ ਹੈ। ਉਹਨਾਂ ਸਿੱਖਾਂ ਵਿੱਚੋਂ ਤੂੰ ਸਾਡਾ ਮਹਾਨ ਸਿੱਖ ਹੈ, ਦੱਖਣ ਦਿਸ਼ਾ ਚ ਰਹਿਣ ਵਾਲਾ।
ਤੁਮ ਸੰਸਰ ਤੈ ਕੋਈ ਨਾ ਔਰੇ,
ਤੇਰੇ ਵਰਗਾ, ਤੇਰੇ ਬਰਾਬਰ, ਤੇਰੇ ਸਮ ਤੁਲ ਹੋਰ ਕੋਈ ਸਿੱਖ ਨਹੀਂ ਹੈ ਉਸ ਇਲਾਕੇ ਵਿੱਚ। ਉਜੈਨਪੁਰੀ ਵਿੱਚ ਤਾਂ ਖਾਸ ਕਰਕੇ ਤੂੰ ਹੀ ਸਾਡਾ ਸਿੱਖ ਹੈ। ਉਜੈਨ ਬੜਾ ਵੱਡਾ ਨਗਰ ਹੈ, ਬੜਾ ਵੱਡਾ ਤੀਰਥ ਵੀ ਹੈ, ਉੱਥੋਂ ਦਾ ਤੂੰ ਰਹਿਣ ਵਾਲਾ ਸਾਡਾ ਸਿੱਖ ਹੈ। ਤੇਰੇ ਵਰਗਾ, ਤੇਰੇ ਜਿਹਾ ਉਸ ਇਲਾਕੇ ਚ ਹੋਰ ਕੋਈ ਸਿੱਖ ਨਹੀਂ ਹੈ।
ਤਬ ਕਰ ਜੋਰ ਬਿਸ਼ੰਬਰ ਦਾ,
ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਬਚਨ ਕਹੇ ਸੁਣ ਕੇ ਭਾਈ ਬਿਸੰਬਰ ਦਾਸ ਨੇ ਆਪਣੇ ਦੋਵੇਂ ਹੱਥ ਜੋੜੇ, ਦੋਵੇਂ ਹੱਥ ਜੋੜ ਕੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਗੁਰੂ ਪਾਸ ਇਮ ਕਰਿਓ ਪ੍ਰਕਾਸ਼,
ਸਤਿਗੁਰਾਂ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕਰਕੇ ਬੋਲਣ ਲੱਗਾ, ਕਹਿਣ ਲੱਗਾ,
ਪ੍ਰਭ ਜੀ ਦਰਦ ਪਾ ਕਰ ਮੋਰੇ, ਸਕਲ ਪਦਾਰਥ ਹੱਥ ਪਏ ਥੋਰੇ।
ਕਹਿਣ ਲੱਗਾ, ਹੇ ਪ੍ਰਭੂ ਜੀ, ਮੇਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੋ ਗਈ। ਪਹਿਲਾਂ ਮੈਂ ਸ਼ਾਹੂਕਾਰ ਸੀ, ਤਨਾੜ ਸੀ, ਪਰ ਜਦੋਂ ਦਾ ਮੇਰਾ ਲੜਕਾ ਹਰਗੋਪਾਲ ਤੁਹਾਡੇ ਤੋਂ ਬੇਮੁੱਖ ਹੋ ਕੇ ਗਿਆ, ਉਸ ਦਿਨ ਤੋਂ ਬਾਅਦ ਮੇਰੇ ਘਰ ਦੇ ਵਿੱਚ ਗਰੀਬੀ ਨੱਚ ਰਹੀ ਹੈ, ਗਰੀਬੀ ਕੁੱਦ ਰਹੀ ਹੈ। ਇੱਥੋਂ ਤੱਕ ਹਾਲਤ ਬਣ ਗਈ ਕਿ ਮਹਾਰਾਜ ਮੈਨੂੰ ਆਪਣਾ ਘਰ ਤੱਕ ਵੀ ਗਿਰਵੀ ਰੱਖਣਾ ਪੈ ਗਿਆ, ਪ੍ਰਸ਼ਾਦਾ ਪੱਕਣਾ ਵੀ ਔਖਾ ਹੋ ਗਿਆ। ਮਹਾਰਾਜ ਜੀ, ਮੇਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਦਾਰਦ ਗਰੀਬੀ ਹੈ, ਔਰ ਜਿਤਨੇ ਪਦਾਰਥ ਨੇ ਮੇਰੇ ਘਰ ਵਿੱਚ ਉਹ ਸਾਰੇ ਪਦਾਰਥ ਵਿਕ ਚੁੱਕੇ ਨੇ, ਬਿਨਸ ਚੁੱਕੇ ਹਨ।
ਪੁਰਬ ਕਰੋ ਸੰਪਦਾ ਭਾਰੀ,
ਸਭ ਤੋਂ ਪਹਿਲਾਂ ਤਾਂ ਮਹਾਰਾਜ ਜੀ ਕਿਰਪਾ ਕਰੋ ਵੀ ਮੈਨੂੰ ਸਾਰੀ ਸੰਪਦਾ ਮੇਰੀ ਵਾਪਸ ਬਖਸ਼ੋ, ਵੀ ਜਿਹੜੀ ਮੇਰੇ ਘਰ ਚ ਗਰੀਬੀ ਆਈ ਹੈ, ਕੰਗਾਲ ਪੁਣਾਇਆ, ਇਹ ਦੂਰ ਹੋ ਜਾਏ। ਪਹਿਲਾਂ ਤਾਂ ਇਹ ਕਿਰਪਾ ਕਰੋ ਕਿ ਮੇਰੇ ਘਰ ਦੇ ਵਿੱਚ ਦੋ ਵਕਤ ਦਾ ਘੱਟੋ ਘੱਟ ਪ੍ਰਸ਼ਾਦਾ ਪੱਕਣਾ ਤਾਂ ਉਚਿਤ ਹੋ ਜਾਏ। ਸਤਿਗੁਰੂ ਜੀ, ਤੁਹਾਡੇ ਵਾਸਤੇ ਕੁਝ ਅਸੰਭਵ ਨਹੀਂ ਹੈ, ਤੁਸੀਂ ਤਾਂ ਜੋ ਚਾਹੇ ਮਰਜ਼ੀ ਕਰ ਸਕਦੇ ਹੋ। ਜੇ ਤੁਸੀਂ ਸ਼ਾਹੂਕਾਰਾਂ ਤੋਂ ਗਰੀਬ ਬਣਾ ਸਕਦੇ ਹੋ ਤੇ ਗਰੀਬਾਂ ਤੋਂ ਮੁੜ ਕੇ ਸ਼ਾਹੂਕਾਰ ਵੀ ਤਾਂ ਕਰ ਸਕਦੇ ਹੋ। ਇਸ ਕਰਕੇ ਮਹਾਰਾਜ ਜੀ, ਕਿਰਪਾ ਕਰੋ, ਪਹਿਲਾਂ ਤਾਂ ਮੇਰੇ ਘਰ ਦੇ ਵਿੱਚ ਜਿਹੜੀ ਸੰਪਦਾ ਚਲੀ ਗਈ ਹੈ ਉਹ ਮੁੜ ਕੇ ਵਾਪਸ ਆ ਜਾਵੇ।
ਪਿੱਛੇ ਪੁੱਛੋ ਮਮਤਾ ਤਾਰੇ,
ਉਸ ਤੋਂ ਬਾਅਦ ਫਿਰ ਮੈਂ ਪੁੱਛਾਂਗਾ ਆਪਣੇ ਮਨ ਦੀ ਮਮਤਾ ਦੂਰ ਕਰਕੇ। ਜਿਹੜੀਆਂ ਗੱਲਾਂ ਦੂਜੀਆਂ ਨੇ ਉਹ ਤਾਂ ਮੈਂ ਬਾਅਦ ਵਿੱਚ ਪੁੱਛਾਂਗਾ, ਪਹਿਲਾਂ ਮੇਰੀ ਸੰਪਦਾ ਵਿਭੂਤੀ ਮੈਨੂੰ ਬਖਸ਼ੋ, ਵਾਪਸ ਕਰੋ।
ਸੁਣ ਕਰ ਸ਼੍ਰੀ ਸਤਿਗੁਰ ਮੁਸਕਾਏ, ਬਦੈ ਸੰਪਦਾ ਤਥਾ ਬਤਾਏ।
ਸਤਿਗੁਰੂ ਜੀ ਸੁਣ ਕੇ ਮੁਸਕਰਾ ਪਏ ਤੇ ਕਹਿੰਦੇ, ਬਿਸੰਬਰ ਦਾਸ, ਫਿਕਰ ਨਾ ਕਰ, ਜਿੰਨੀ ਸੰਪਦਾ ਪਹਿਲਾਂ ਸੀ ਉਹਦੇ ਨਾਲੋਂ ਦੁੱਗਣੀ ਹੋ ਜਾਏਗੀ, ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ, ਤੇਰੇ ਘਰ ਵਿੱਚ ਦੁੱਗਣੀ ਸੰਪਦਾ ਹੋ ਜਾਏਗੀ, ਵਿਭੂਤੀ ਦੁੱਗਣੀ ਹੋ ਜਾਏਗੀ।
ਦਰਸ਼ਨ ਕਰ ਕਰ ਜਹਿ ਜਬੋ,
ਔਰ ਜਦੋਂ ਤੂੰ ਸਾਡੇ ਦਰਸ਼ਨ ਕਰਕੇ ਜਾਏਗਾ ਨਾ, ਉਦੋਂ ਹੀ ਤੇਰੇ ਘਰ ਵਿੱਚ ਵਾਰੇ ਨਿਆਰੇ ਹੋ ਜਾਣੇ।
ਕਰੋ ਕੜਾ ਪ੍ਰਸ਼ਾਦ ਸੋ ਤਬੋ,
ਔਰ ਘਰ ਜਾ ਕੇ ਇੱਕ ਕੰਮ ਕਰੀ। ਕੀ ਕੰਮ ਕਰੀ? ਘਰ ਜਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੇ। ਭਾਵਨਾ ਨਾਲ ਸ਼ੁੱਧ ਹੋ ਕੇ ਸ਼ੁੱਧ ਬਸਤਰ ਧਾਰ ਕੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੇ।
ਪ੍ਰਸ਼ਾਦ ਬਸਤਰ ਕੋ ਦੀਜੈ,
ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਉਤੋਂ ਸਾਫ਼ ਕੱਪੜੇ ਨਾਲ ਦੇਗ ਨੂੰ ਢੱਕ ਲਵੇ।
ਪਾਠ ਆਨੰਦ ਸਾਹਿਬ ਤੀਨ ਕਰ ਲੀਜੈ,
ਔਰ ਤਿੰਨ ਪਾਠ ਸ੍ਰੀ ਆਨੰਦ ਸਾਹਿਬ ਦੇ ਕਰੇ। ਆਨੰਦ ਸਾਹਿਬ ਦੇ ਤਿੰਨ ਪਾਠ ਉੱਤੇ ਬਹਿ ਕੇ ਸ਼ਰਧਾ ਨਾਲ ਭਾਵਨਾ ਨਾਲ ਕਰੀ।
ਪ੍ਰਥਮ ਪਠੋ ਜਪ ਬੈਠੋ ਪਾਤ,
ਪਹਿਲਾਂ ਜਪਜੀ ਸਾਹਿਬ ਦਾ ਪਾਠ ਵੀ ਕਰਨਾ। ਪਹਿਲਾਂ ਜਪਜੀ ਸਾਹਿਬ, ਇਹ ਦੇਗ ਬਣਾਉਣ ਦੀ ਵਿਧੀ ਦੱਸ ਰਹੇ ਮਹਾਰਾਜ। ਕਹਿੰਦੇ ਜਦੋਂ ਖਾਸ ਕੰਮ ਲਈ ਅਰਦਾਸ ਕਰਨੀ ਹੈ ਨਾ, ਉਦੋਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਨਾ। ਜਦੋਂ ਦੇਗ ਤਿਆਰ ਕਰਨੀ ਉਦੋਂ ਵੀ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਦੇਗ ਤਿਆਰ ਕਰਨੀ। ਫਿਰ ਤਿੰਨ ਪਾਠ ਸ੍ਰੀ ਆਨੰਦ ਸਾਹਿਬ ਦੇ ਕਰਨੇ ਹਨ।
ਸਤਿਗੁਰ ਹਿਤ ਦਿਓ ਪੰਜ ਗਰਾਸ,
ਫਿਰ ਅਰਦਾਸ ਕਰਨ ਤੋਂ ਬਾਅਦ ਪੰਜ ਜਿਹੜੇ ਗਰਾਸ ਨੇ, ਪੰਜ ਵਰਤਾਰੇ ਕੱਢਣੇ ਨੇ ਪੰਜ ਪਿਆਰਿਆਂ ਦੇ। ਇਹ ਹੁਣ ਵੀ ਮਰਿਆਦਾ ਹੈ, ਗੁਰੂ ਕਲਗੀਧਰ ਜੀ ਦੱਸ ਰਹੇ ਕਿ ਪਹਿਲਾਂ ਗੁਰੂ ਨਿਮਿਤ ਜਿਹੜੇ ਪੰਜ ਪਿਆਰੇ ਨੇ ਉਹਨਾਂ ਵਾਸਤੇ ਪੰਜ ਵਰਤਾਰੇ ਕੱਢਣੇ ਹਨ।
ਪੰਜ ਸਿੱਖ ਕੋ ਕਰੋ ਅਚਾਵਨ,
ਗੁਰੂ ਜਿਹੜੇ ਪੰਜ ਵਰਤਾਰੇ ਕੱਢਣੇ ਨੇ ਉਹ ਪੰਜ ਸਿੱਖਾਂ ਵਿੱਚ ਵੰਡਣੇ ਹਨ। ਪੰਜਾਂ ਸਿੱਖਾਂ ਦੇ ਵਿੱਚ ਵਰਤਾਉਣਾ। ਜੇ ਪੰਜ ਪਿਆਰੇ ਪੰਜ ਸਿੱਖ ਹੋਣ ਤੇ ਉਹਨਾਂ ਨੂੰ ਵੰਡ ਦੇਣਾ ਚਾਹੀਦਾ। ਪੰਜ ਸਿੱਖਾਂ ਦੇ ਵਿੱਚ ਪਹਿਲਾਂ ਉਹ ਵਰਤਾਰਾ ਵਰਤਾਉਣਾ ਹੈ।
ਤਨ ਮਨ ਤੇ ਹੈ ਕੈਥੇ ਤੋ ਅਪਾਵਨ,
ਔਰ ਤਨ ਮਨ ਕਰਕੇ ਪਾਵਨ ਹੋਣਾ। ਸਰੀਰ ਕਰਕੇ ਵੀ ਪਵਿੱਤਰ ਹੋਣਾ, ਮਨ ਕਰਕੇ ਵੀ ਪਵਿੱਤਰ ਹੋਣਾ। ਜਦੋਂ ਦੇਗ ਤਿਆਰ ਕਰਨੀ, ਕੱਲਾ ਤਨ ਹੀ ਪਵਿੱਤਰ ਨਾ ਹੋਵੇ, ਮਨ ਵੀ ਪਵਿੱਤਰ ਹੋਣਾ ਚਾਹੀਦਾ। ਤਨ ਤੇ ਮਨ ਕਰਕੇ ਪਵਿੱਤਰ ਹੋ ਕੇ ਫਿਰ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ।
ਰਹਿਤ ਅਰਦਾਸ ਭੇਵ ਜੋ ਜਾਣੈ,
ਮਹਾਰਾਜ ਜੀ ਕਹਿੰਦੇ ਜਿਹੜਾ ਅਰਦਾਸ ਦੀ ਰਹਿਤ ਹੈ ਨਾ, ਉਹਦਾ ਜਿਹੜਾ ਭੇਦ ਜਾਣਦਾ ਹੈ।
ਕਿਆ ਕਰ ਹੈ ਤਬ ਮੰਤਰ ਮਾਨੈ,
ਦੁਨੀਆਂ ਦੇ ਵੱਡੇ ਵੱਡੇ ਮੰਤਰ ਉਹਦੇ ਸਾਹਮਣੇ ਕੀ ਕਰ ਸਕਦੇ ਨੇ। ਖਾਲਸਾ ਜੀ, ਜਿੱਥੇ ਗੁਰੂ ਚਰਨਾਂ ਵਿੱਚ ਅਰਦਾਸ ਹੋਵੇ ਨਾ, ਅਰਦਾਸ ਕਰਨ ਵਾਲੇ ਸਿੱਖ ਦੇ ਉੱਤੇ ਦੁਨੀਆਂ ਦਾ ਵੱਡੇ ਤੋਂ ਵੱਡਾ ਮੰਤਰ ਨਹੀਂ ਚੱਲਦਾ। ਜਿੱਥੇ ਅਰਦਾਸ ਹੋ ਜਾਵੇ ਉੱਥੇ ਫਿਰ ਮੰਤਰ ਕੀ ਕਰਨਗੇ। ਸਭ ਤੋਂ ਵੱਡਾ ਮੰਤਰ ਤਾਂ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਅੱਜ ਸਾਡੇ ਸਿੱਖ ਅਰਦਾਸ ਕਰਨ ਦੀ ਬਜਾਏ ਥਾਵਾਂ ਥਾਵਾਂ ਤੇ ਇਹਨਾਂ ਮੰਤਰਾਂ ਤੰਤਰਾਂ ਵਾਲਿਆਂ ਅੱਗੇ ਪਿੱਛੇ ਪਿੱਛੇ ਭੱਜੇ ਫਿਰਦੇ ਨੇ, ਉਹਨਾਂ ਸਿਆਣਿਆਂ ਬਾਬਿਆਂ ਦੇ ਕੋਲ ਤੁਰੇ ਫਿਰਦੇ ਨੇ, ਧਾਗੇ ਕਰਾਉਂਦੇ ਫਿਰਦੇ ਨੇ, ਟੂਣੇ ਟਾਮਣ ਕਰਾਉਂਦੇ ਫਿਰਦੇ ਨੇ। ਮਹਾਰਾਜ ਜੀ ਕਹਿੰਦੇ ਜਿੱਥੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਹੋਵੇ ਉੱਥੇ ਵੱਡੇ ਵੱਡੇ ਮੰਤਰ ਵੀ ਉਹਦੇ ਸਾਹਮਣੇ ਕੀ ਕਰ ਸਕਦੇ ਹਨ।
ਦੋਏਰਾ ਰਹਿਤ ਅਰਦਾਸ ਜੇ ਜਾਣੀ ਹੈ ਕਿਆ ਕਰੇ ਤਬ ਮੰਤ।
ਮਹਾਰਾਜ ਜੀ ਕਹਿੰਦੇ ਜਿਹੜੇ ਅਰਦਾਸ ਕਰਨ ਦੀ ਰਹਿਤ ਨੂੰ ਜਾਣਦੇ ਹਨ ਕਿ ਗੁਰੂ ਚਰਨਾਂ ਵਿੱਚ ਅਰਦਾਸ ਕੀ ਕਰਨੀ ਹੈ, ਉਹਦੇ ਉੱਤੇ ਫਿਰ ਮੰਤਰ ਕੀ ਕਰਨਗੇ। ਯਾਨੀ ਕਿ ਮੰਤਰਾਂ ਦੀ ਉੱਥੇ ਕੋਈ ਲੋੜ ਨਹੀਂ ਰਹਿ ਜਾਂਦੀ।
ਜਪ ਪ੍ਰਯੋਗ ਅਰ ਸਿੱਧਤਾ, ਸਿੱਖ ਅਰਦਾਸ ਸਿੱਧ ਸੰਤ।
ਮਹਾਰਾਜ ਜੀ ਕਹਿੰਦੇ ਜਿਹੜਾ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਹੈ ਨਾ, ਜਪਜੀ ਦਾ ਜਿਹੜਾ ਉੱਥੇ ਪ੍ਰਯੋਗ ਯਾਨੀ ਕਿ ਪਾਠ ਕਰਨਾ, ਇਹ ਸਿੱਧੀ ਸਾਰੀਆਂ ਅਰਦਾਸਾਂ ਤੋਂ ਉੱਤਮ ਅਰਦਾਸ ਸੰਤਾਂ ਨੂੰ ਸਿੱਧੀ ਦੇਣ ਵਾਲੀ ਹੈ। ਸਿੱਧਤਾ ਸਿੱਖ ਅਰਦਾਸ ਸਿੱਧ ਸੰਤ, ਇਹ ਸੰਤਾਂ ਨੂੰ ਸਿੱਧੀ ਦੇਣ ਵਾਲੀ ਹੈ। ਇਹ ਬਾਣੀ ਜਪਜੀ ਸਾਹਿਬ ਦਾ ਪਾਠ ਉੱਥੇ ਕੀਤਾ ਜਾਏ। ਜਿੱਥੇ ਜਪਜੀ ਦਾ ਪਾਠ ਹੋ ਜਾਵੇ ਉੱਥੇ ਕਿਹੜਾ ਮੰਤਰ ਚੱਲਣਾ। ਜਪਜੀ ਸਾਹਿਬ ਤੋਂ ਵੱਡਾ ਮੰਤਰ ਕੋਈ ਹੈ ਹੀ ਨਹੀਂ ਦੁਨੀਆਂ ਵਿੱਚ। ਇਹ ਜਪ ਮੰਤਰ ਹੈ, ਇਸ ਮੰਤਰ ਦਾ ਜਾਪ ਕਰਨਾ। ਯਾਨੀ ਕਿ ਜਪਜੀ ਸਾਹਿਬ ਦਾ ਪਾਠ ਕਰਕੇ ਜਦੋਂ ਅਰਦਾਸ ਕਰੋਗੇ, ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੋਗੇ ਤੇ ਫਿਰ ਕਿਸੇ ਵੀ ਪ੍ਰਕਾਰ ਦਾ ਮੰਤਰ ਤੰਤਰ ਨਹੀਂ ਚੱਲੇਗਾ। ਖਾਲਸਾ ਜੀ, ਜਪਜੀ ਸਾਹਿਬ ਦੇ ਮੂਲ ਵਿੱਚ ਮੂਲ ਮੰਤਰ ਉਚਾਰਿਆ ਗੁਰੂ ਨਾਨਕ ਸਾਹਿਬ ਨੇ। ਮੂਲ ਮੰਤਰ ਦਾ ਮਤਲਬ ਇਹ ਹੈ ਕਿ ਇਸ ਮੰਤਰ ਜਿਹਾ ਹੋਰ ਕੋਈ ਮੰਤਰ ਨਹੀਂ, ਦੁਨੀਆਂ ਦੇ ਜਿਤਨੇ ਮੰਤਰ ਨੇ ਉਹਨਾਂ ਦਾ ਮੂਲ ਹੈ। ਸਾਰੇ ਮੰਤਰ ਇਸੇ ਮੰਤਰ ਚੋਂ ਪੈਦਾ ਹੁੰਦੇ ਨੇ। ਸਤਿਗੁਰਾਂ ਦੇ ਮੰਤਰ ਜਿਹਾ ਕੋਈ ਮੰਤਰ ਨਹੀਂ ਹੈ। ਇਹ ਭਾਵਨਾ ਇਹ ਅਰਦਾਸ ਕਰਨ ਦੀ ਜੁਗਤ ਹਰ ਇੱਕ ਸਿੱਖ ਜਾਣ ਲਵੇ।
ਸਿੱਖ ਬਣ ਜੇ ਗੁਰ ਧਰਮ ਕੋ ਸਤਿਗੁਰ ਦੇਵੈ ਲਾਭ।
ਜਦੋਂ ਗੁਰੂ ਕਾ ਸਿੱਖ ਗੁਰਾਂ ਦੀ ਸਿੱਖਿਆ ਲੈ ਕੇ ਧਰਮ ਦਾ ਵਣਜ ਕਰਦਾ ਤੇ ਸਤਿਗੁਰੂ ਜੀ ਉਹਨੂੰ ਲਾਭ ਬਖਸ਼ਦੇ ਹਨ, ਉਹਨੂੰ ਮੁਨਾਫਾ ਬਖਸ਼ਦੇ ਹਨ।
ਬੋਲ ਬੁਲਾਵੈ ਸੰਗ ਤੇ ਦੇਕੜਾ ਕੀ ਸਾਂਭ।
ਔਰ ਕਹਿੰਦੇ ਸੰਗਤਾਂ ਨੂੰ ਸੱਦ ਕੇ ਬੁਲਾਵੇ ਆਪਣੇ ਘਰ। ਜਦੋਂ ਅਰਦਾਸ ਕਰਨੀ, ਕੜਾ ਪ੍ਰਸ਼ਾਦ ਦੀ ਦੇਗ ਵੰਡਣੀ ਆ, ਉਤੋਂ ਫਿਰ ਪਹਿਲਾਂ ਸਿੱਖਾਂ ਨੂੰ ਬੁਲਾ ਲਵੇ ਔਰ ਸਾਰੇ ਸਿੱਖਾਂ ਨੂੰ ਬੁਲਾ ਕੇ ਫਿਰ ਕੜਾ ਪ੍ਰਸ਼ਾਦ ਦੀ ਜਿਹੜੀ ਦੇਗ ਛਾਂਦਾ ਹੈ ਉਹ ਸਾਰਿਆਂ ਦੇ ਵਿੱਚ ਵਰਤਾਵੇ।
ਸੁਣ ਬੋਲਿਓ ਸਿੱਖ ਗੁਰੂ ਜੀ ਦੇਸ਼ ਹਮਾਰਾ ਕਟਨ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਭਾਈ ਬਿਸੰਬਰ ਦਾਸ ਜੀ ਫਿਰ ਬੋਲੇ, ਕਹਿਣ ਲੱਗੇ ਸਤਿਗੁਰੂ ਜੀ ਜਿਹੜਾ ਸਾਡਾ ਦੇਸ਼ ਹੈ ਉਹ ਬੜਾ ਕਠਿਨ ਇਲਾਕਾ, ਆਲਾ ਦੁਆਲਾ ਬਹੁਤ ਹੋਰ ਹੀ ਤਰ੍ਹਾਂ ਦਾ, ਉਜੈਨ ਵਿੱਚ ਮੈਂ ਰਹਿੰਦਾ ਹਾਂ, ਤੇ ਮਹਾਰਾਜ ਜੀ ਸਾਡਾ ਜਿਹੜਾ ਦੇਸ਼ ਹੈ ਉੱਥੇ ਸਾਰੇ ਕੰਮ ਕਰਨੇ ਕਠਿਨ ਨੇ ਕਿਉਂਕਿ ਸਿੱਖੀ ਹੈ ਹੀ ਨਹੀਂ ਉੱਥੇ, ਸਿੱਖ ਬਹੁਤ ਘੱਟ, ਕਿਤੇ ਕਿਤੇ ਟਾਵੇਂ ਟਾਵੇਂ ਸਿੱਖ ਨੇ ਮਹਾਰਾਜ, ਉੱਥੇ ਤਾਂ ਇਹ ਕੰਮ ਬੜਾ ਕਠਿਨ ਹੈ।
ਸਭ ਅਰਦਾਸ ਕੋ ਭੇਵ ਕੋ ਜਿਉ ਸਿੱਖਣ ਸੁਖ ਸਦਨ।
ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਸਾਨੂੰ ਸਾਰੀਆਂ ਅਰਦਾਸਾਂ ਦਾ ਜਿਹੜਾ ਭੇਦ ਹੈ ਉਹ ਦੱਸੋ, ਜਿਹਦੇ ਨਾਲ ਸਿੱਖਾਂ ਦੇ ਘਰ ਦੇ ਵਿੱਚ ਸੁੱਖ ਹੋਵੇ, ਜਿਹਦੇ ਨਾਲ ਸਿੱਖਾਂ ਦੇ ਘਰ ਦੇ ਵਿੱਚ ਸੁੱਖ ਵਰਤੇ, ਇਸ ਤਰ੍ਹਾਂ ਸਾਨੂੰ ਕਿਰਪਾ ਕਰਕੇ ਸਾਰੀਆਂ ਅਰਦਾਸਾਂ ਦਾ ਜਿਹੜਾ ਭੇਦ ਹੈ ਉਹ ਦੱਸਣਾ ਕਰੋ।
ਸਤਿਗੁਰ ਬੋਲੇ ਸਿੱਖ ਸੁਣ ਕਰੋ ਕੜਾ ਪ੍ਰਸ਼ਾਦ, ਹੋਏ ਨਾ ਆਏ ਜੋ ਸਿੱਖ ਤੋਂ ਗੁਰਦਾਣਾ ਫਲ ਆਦ।
ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿੰਦੇ ਭਾਈ ਸੁਣੋ, ਜੇ ਕੜਾ ਪ੍ਰਸ਼ਾਦ ਦੀ ਦੇਗ ਤੁਹਾਡੇ ਕੋਲੋਂ ਨਾ ਹੋ ਸਕੇ, ਕਿਉਂਕਿ ਗਰੀਬ ਸਿੱਖ ਵੀ ਸਨ ਜਿਨ੍ਹਾਂ ਕੋਲ ਇੰਨੀ ਵੀ ਸਮਰੱਥਾ ਨਹੀਂ ਕਿ ਉਹ ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ ਲੈ ਸਕਣ, ਆਟਾ ਖਰੀਦ ਸਕਣ ਜਾਂ ਖੰਡ ਖਰੀਦ ਸਕਣ। ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਵਾਸਤੇ ਤਾਂ ਫਿਰ ਇਹੀ ਬਿਹਤ ਹੈ ਵੀ ਜੇ ਦੇਗ ਨਾ ਤਿਆਰ ਕਰ ਸਕੋ ਤੇ ਭਾਵੇਂ ਗੁੜ ਹੀ ਭੇਟ ਕਰ ਦਿਓ, ਗੁੜ ਜਾਂ ਦਾਣਾ ਛੋਲੇ ਆਦਿਕ ਇੱਦਾਂ ਦੀਆਂ ਚੀਜ਼ਾਂ, ਜਾਂ ਫਿਰ ਇਹਦੇ ਤੋਂ ਇਲਾਵਾ ਹੋਰ ਕੋਈ ਵਸਤੂ ਇੱਦਾਂ ਦੀ ਮਿੱਠੀ ਹੋਵੇ ਉਹ ਭੇਟ ਕਰ ਸਕਦੇ ਹੋ। ਬਾਕੀ ਰਹਿੰਦੀ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।